वाहेगुरु जी श्री नानक पद पंकज बंदन सिमरौ अंगद दोख निकंदन अमरदास गुर हृदय त्यावौ श्री गुर रामदास गुण गावौ श्री अर्जुन विघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिस मह अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंधना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा दिल्ली मह तिस घर विखे रह देव जिस माहे जो हठ कर बिखै जो हठ कर नर तह बस है मारत कै तरसाहे दिल्ली मह तिस घर बिखे
वाहिगुरु जी का खालसा वाहिगुरु जी की फतेह करुणा निदान अंतरजामी गरीब नवाज चवर शतर तखत दे मालक दसां पातशाहियां दे आत्मिक जागत जोत सरूप प्रतख गुरता गद्दी उपर सुभाए मान धन धन श्री गुरु ग्रंथ साहिब जी महाराज दी पावन पवित्र हजूरी विखे सज करके गुरु की संगत करन दा आप संगता नूं शुभ अवसर प्राप्त हो रहा है। आओ इस समय विच गुर इतिहास की कथा विचार सरवण करिए। गुर इतिहास की चल रही लड़ीवार कथा दे प्रसंग जिवें पिछे सरवण कराए जा रहे सन धन धन श्री गुरु तेग बहादुर साहब महाराज जी दे लखते जिगर साहिबजादा स्वरूप धन गुरु कलगीधर पातशाह महाराज बाल अवस्था विच पटना शहर तो चल के ਆਪਣੇ ਮਾਤਾ ਗੁਜਰ ਕੌਰ ਜੀ ਅਤੇ ਦਾਦੀ ਮਾਤਾ ਨਾਨਕੀ ਜੀ ਦੇ ਸਮੇਤ ਔਰ ਆਪਣੇ ਮਾਮਾ ਕਿਰਪਾਲ ਚੰਦ ਜੀ ਦੇ ਸਹਿਤ ਰਾਹ ਵਿੱਚ ਪੜਾਅ ਦਰ ਪੜਾਅ ਕਰਦਿਆਂ ਹੋਇਆ ਕਾਂਸ਼ੀ ਸ਼ਹਿਰ ਵਿਖੇ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ। ਉੱਥੋਂ ਚਾਲੇ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਅਯੁੱਧਿਆਪੁਰੀ ਨਗਰੀ ਵਿਖੇ ਆਏ। ਸੰਗਤਾਂ ਨੂੰ ਦਰਸ਼ਨ ਦੇ ਕੇ ਸਤਿਗੁਰਾਂ ਨਿਹਾਲ ਕੀਤਾ ਹੈ। ਅਨੇਕਾਂ ਕੌਤਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਜ ਵਰਤਾ ਕੇ ਦਿਖਾਏ ਆ। ਉੱਥੋਂ ਚਾਲੇ ਪਾ ਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਾਹ ਵਿੱਚ ਥਾਂ ਥਾਂ 'ਤੇ ਡੇਰੇ ਲਗਾਉਂਦਿਆਂ ਹੋਇਆ ਇਲਾਕੇ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦਿਆਂ ਹੋਇਆ ਜਮੁਨਾ ਨਦੀ ਦੇ ਪਾਸ ਪਹੁੰਚੇ। ਸਤਿਗੁਰੂ ਜੀ ਨੇ ਜਮੁਨਾ ਦੇ ਜਲ ਵਿੱਚ ਇਸ਼ਨਾਨ ਕੀਤਾ ਹੈ। ਬੇੜੀਆਂ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਪਾਰ ਹੋਏ ਹੈ। ਮਹੀਰ ਦੇ ਸਮੇਤ ਅੱਗੇ ਰਾਹ ਵਿੱਚ ਆਉਂਦਿਆਂ ਹੋਇਆ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲੋਂ ਭੇਜਿਆ ਹੋਇਆ ਸੇਵਕ ਸਤਿਗੁਰਾਂ ਨੂੰ ਆਣ ਮਿਲਿਆ ਹੈ। ਉਸ ਨੇ ਆ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਨੇਹੇ ਦਿੱਤੇ ਹਨ। ਨਿਮਰਤਾ ਸਹਿਤ ਆਣ ਕੇ ਨਮਸਕਾਰਾਂ ਕੀਤੀ ਹੈ ਔਰ ਦੱਸਿਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਹ ਸੁਨੇਹਾ ਦਿੱਤਾ ਕਿ ਆਪ ਤੁਸਾਂ ਸਿੱਧੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਹੀਂ ਪਹੁੰਚਣਾ, ਜੋ ਇੱਕ ਲਖਨੌਰ ਨਾਮ ਦਾ ਨਗਰ ਹੈ ਜਿੱਥੇ ਗੁਰੂ ਘਰ ਦਾ ਮਹਾਨ ਅਨਿੰਨ ਪਿਆਰਾ ਸੇਵਕ ਸ਼ਰਧਾਲੂ ਭਾਈ ਜੇਠਾ ਨਾਮ ਦਾ ਮਸੰਦ ਰਹਿੰਦਾ ਹੈ, ਉਸ ਦੇ ਗ੍ਰਹਿ ਵਿਖੇ ਜਾ ਕੇ ਨਿਵਾਸ ਕਰਕੇ ਰਹਿਣਾ ਹੈ। ਇਹ ਸੁਨੇਹਾ ਮਿਲਣ 'ਤੇ ਸਿੱਖ ਪਾਸੋਂ ਸਾਰੀ ਵਾਰਤਾ ਸੁਣ ਕੇ ਲਖਨੌਰ ਵਿਖੇ ਜਾ ਪਹੁੰਚੇ ਹੈ। ਭਾਈ ਜੇਠਾ ਮਸੰਦ ਗੁਰੂ ਮਹਾਰਾਜ ਸਾਹਿਬ ਜੀ ਦੇ ਪਰਿਵਾਰ ਨੂੰ ਬਹੁਤ ਨਿਮਰਤਾ ਪਿਆਰ ਸਹਿਤ ਸੇਵਾ ਭਾਵਨਾ ਦੇ ਸਮੇਤ ਮਿਲਿਆ ਹੈ, ਸੇਵਾ ਵਿੱਚ ਹਾਜ਼ਰ ਹੋਇਆ ਹੈ। ਆਪਣੇ ਗ੍ਰਹਿ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਮਾਤਾਵਾਂ ਸਮੇਤ ਡੇਰਾ ਕਰਵਾ ਕੇ ਸੇਵਾ ਕੀਤੀ ਹੈ। ਵਿਸਥਾਰ ਸਹਿਤ ਕਵੀ ਜੀ ਨੇ ਇਹ ਪ੍ਰਸੰਗ ਇੱਥੋਂ ਤੱਕ ਸਰਵਣ ਕਰਾਏ। ਇੱਥੇ ਕਥਾ ਦਾ ਵਿਸ਼ਰਾਮ ਦਿੰਦਿਆਂ ਹੋਇਆ ਕਵੀ ਜੀ ਨੇ ਦਿੱਲੀ ਵਿਖੇ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਨੇੜਲੇ ਜੋ ਪ੍ਰਸੰਗ ਹੈ ਬਿਆਨ ਕਰਨੇ ਆਰੰਭ ਕੀਤੇ ਹੈ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਗਰੇ ਤੋਂ ਗ੍ਰਿਫਤਾਰ ਕਰਕੇ ਜਦੋਂ ਲਿਆਂਦਾ ਹੈ 12,000 ਦੀ ਗਿਣਤੀ ਵਿੱਚ ਫੌਜਾਂ ਮਹਾਰਾਜ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਸ਼ਹਿਰ ਵਿਖੇ ਲੈ ਕੇ ਪਹੁੰਚੀਆਂ। ਔਰੰਗਜ਼ੇਬ ਦੇ ਪਾਸ ਉਸ ਦੀ ਸਭਾ ਵਿੱਚ ਬੈਠਣ ਵਾਲਾ ਜੋ ਉਸ ਦਾ ਮੁਖੀ ਕਾਜੀ ਹੈ ਉਸ ਦੇ ਕੋਲੋਂ ਇਹਨੇ ਪੁੱਛਿਆ ਹੈ ਕਿ ਗੁਰਾਂ ਦਾ ਡੇਰਾ ਕਿੱਥੇ ਕਰਵਾਇਆ ਜਾਵੇ ਔਰ ਕਿਹੜਾ ਯਤਨ ਪਹਿਲਾਂ ਆਰੰਭਿਆ ਜਾਵੇ ਜਿਸ ਕਰਕੇ ਗੁਰਾਂ ਨੂੰ ਡਰਾਇਆ ਜਾਏ, ਦੁਖੀ ਕੀਤਾ ਜਾਵੇ, ਇਸਲਾਮ ਮਤ ਮਜ਼ਹਬ ਧਾਰਨ ਕਰਨ ਲਈ ਉਹਨਾਂ ਨੂੰ ਮਜਬੂਰ ਕੀਤਾ ਜਾਏ। ਆਪਣੀ ਦੁਰਬੁੱਧ ਦੁਆਰਾ ਉਸ ਕਾਜੀ ਨੇ ਸਲਾਹ ਦਿੱਤੀ ਆ ਕਿ ਇੱਕ ਭੂਤਾਂ ਵਾਲੀ ਜੋ ਹਵੇਲੀ ਕਹੀ ਜਾਂਦੀ ਆ ਜਿੱਥੇ ਲੋਕ ਵਸਣ ਤੋਂ ਡਰਦੇ ਆ, ਵਿੱਚ ਵਸਣਾ ਨਿਵਾਸ ਕਰਨਾ ਤਾਂ ਕਿਧਰੇ ਰਿਹਾ, ਉਸ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਨ ਤੋਂ ਵੀ ਬੜਾ ਸੰਕੋਚ ਕਰਦੇ ਨੇ। ਆਪਣੀ ਵੱਲੋਂ ਸੁਨੇਹਾ ਭੇਜ ਕੇ ਔਰੰਗਜ਼ੇਬ ਨੇ ਆਪਣੇ ਅਹਿਲਕਾਰ ਨੂੰ ਹੁਕਮ ਦੇ ਕੇ ਗੁਰੂ ਮਹਾਰਾਜ ਸਾਹਿਬ ਜੀ ਦਾ ਇਸ ਭੂਤਾਂ ਵਾਲੀ ਕਹੀ ਜਾਂਦੀ ਹਵੇਲੀ ਦੇ ਵਿੱਚ ਨਿਵਾਸ ਕਰਾਇਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਹੀ ਦਿੱਲੀ ਸ਼ਹਿਰ ਵਿਖੇ ਆਏ ਆ, ਬੇਅੰਤ ਸੰਗਤਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀ ਹੈ। ਜਿੱਥੋਂ ਜਿੱਥੋਂ ਵੀ ਕੋਈ ਸੁਣਦਾ ਹੈ, ਗੁਰੂ ਮਹਾਰਾਜ ਸਾਹਿਬ ਜੀ ਦੇ ਵੱਲ ਨੂੰ ਕਈ ਉਮੜ ਕੇ ਆ ਰਹੇ ਹਨ। ਸੋ ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ, ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿੱਲੀ ਮਹਿ ਤਿਸ ਘਰ ਵਿਖੇ,
ਦਿੱਲੀ ਸ਼ਹਿਰ ਦੇ ਵਿੱਚ ਉਸ ਘਰ ਵਿਖੇ
ਰਹਿ ਦੇਵ ਜਿਸ ਮਾਹੇ,
ਜਿਸ ਘਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਥੇ ਦਿਓ ਰਹਿੰਦਾ ਹੈ ਬਹੁਤ ਭਿਆਨਕ।
ਜੋ ਹੱਠ ਕਰ ਨਰ ਤਹਿ ਬਸ ਹੈ,
ਜਿਹੜਾ ਕੋਈ ਹੱਠ ਕਰਕੇ ਆਖੇ ਕਿ ਮੈਂ ਇੱਥੇ ਵੱਸਦਾ ਹਾਂ। ਭਲਾ ਜਿਹੜੇ ਕਈ ਲੋਕ ਕਹਿੰਦੇ ਆ ਕਿ ਇੱਥੇ ਭੂਤ ਵੱਸਦੇ ਆ, ਭਲਾ ਦੇਖਦੇ ਕਿਹੜਾ ਕੋਈ ਜਿੰਨ ਭੂਤ ਖੇਤਰਪਾਲ ਆਦਿਕ ਰਹਿੰਦਾ ਹੈ, ਇਸ ਤਰ੍ਹਾਂ ਜਿਹੜਾ ਕੋਈ ਹੱਠ ਕਰਕੇ ਉੱਥੇ ਵੱਸਦਾ।
ਮਾਰਤ ਕਹਿ ਤਰਸਾਹੇ,
ਇਹ ਦੱਸਦੇ ਹਨ ਕਿ ਉਹ ਕਿਹਾ ਜਾਂਦਾ ਹੈ ਕਿ ਉਸ ਭੂਤਾਂ ਵਾਲੀ ਹਵੇਲੀ, ਉਸ ਘਰ ਦੇ ਵਿੱਚ ਜਿਹੜਾ ਕੋਈ ਹੱਠ ਕਰਕੇ ਵੱਸਦਾ, ਉਸਨੂੰ ਉੱਥੇ ਰਹਿਣ ਵਾਲਾ ਜੋ ਭੂਤ ਜਿੰਨ ਆਦਿਕ ਹੈ ਉਹ ਮਾਰ ਦਿੰਦਾ ਹੈ ਜਾਂ ਉਸਨੂੰ ਡਰਾ ਕੇ ਭਜਾ ਦਿੰਦਾ ਹੈ ਉੱਥੋਂ।
ਚੌਪਈ ਸਗਰੇ ਨਗਰ ਵਿਖੇ ਇਹ ਰੌਲਾ,
ਤੇ ਸਾਰੇ ਨਗਰ ਵਿੱਚ ਇਹ ਰੌਲਾ ਪਿਆ ਹੋਇਆ।
ਨਹਿ ਪਰਵੇਸ਼ ਹੋਏ ਕੋ ਨਰ ਪੌਰਾ,
ਇਸ ਗੱਲ ਦਾ ਰੌਲਾ ਪਿਆ ਹੈ ਕਿ ਉੱਥੇ ਜੋ ਹਵੇਲੀ ਦੇ ਵਿੱਚ ਭੂਤ ਰਹਿੰਦੇ ਆ, ਤੇ ਜਿਸ ਕਰਕੇ ਉੱਥੇ ਕਿਸੇ ਨੇ ਵੀ ਨਿਵਾਸ ਨਹੀਂ ਕਰਨਾ ਹੈ। ਸੋ ਨਿਵਾਸ ਤਾਂ ਵਿੱਚ ਕੀ ਕਰਨਾ ਹੈ, ਉਸ ਦਰਵਾਜ਼ੇ ਰਾਹੀਂ ਪ੍ਰਵੇਸ਼ ਹੋਣ ਤੋਂ ਵੀ ਲੋਕ ਡਰਦੇ।
ਤ੍ਰਾਸਤ ਸਕਲ ਰਹੇ ਨਰ ਬਾਹਰ,
ਤੇ ਸਭ ਲੋਕ ਡਰਦੇ ਹੋਏ ਬਾਹਰ ਹੀ ਰਹਿੰਦੇ, ਕੋਈ ਵੀ ਉਸ ਘਰ ਵਿੱਚ ਨਾ ਪ੍ਰਵੇਸ਼ ਕਰਦਾ।
ਦਿਨ ਮਹਿ ਭੀਨ ਨਿਕਟ ਹੋਏ ਜ਼ਾਹਰ,
ਤੇ ਪ੍ਰਗਟ ਹੀ ਜਾਣੋ ਕਿ ਦਿਨ ਦੇ ਸਮੇਂ ਵੀ ਕੋਈ ਨੇੜੇ ਆਉਣ ਦੀ ਕੋਸ਼ਿਸ਼ ਨਹੀਂ ਕਰਦਾ।
ਬੀਚ ਜਾਮਨੀ ਬਸ ਹੈ ਕੌਣ,
ਤੇ ਰਾਤ ਦੇ ਸਮੇਂ ਤਾਂ ਘਰ ਵਿੱਚ ਉਸ ਘਰ ਵਿਖੇ ਕਿਹਨੇ ਜਾ ਕੇ ਠਹਿਰਨਾ।
ਐਸੋ ਹੋਤੋ ਭਿਆਨਕ ਪੌਣ,
ਤੇ ਇਹੋ ਜਿਹਾ ਭਿਆਨਕ ਘਰ ਜੋ ਕਿਹਾ ਜਾਂਦਾ ਹੈ।
ਤੁਰਕੇ ਸ਼ੁਰਕੀ ਆਇਸ ਕਰੇ,
ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਦੀ ਆਗਿਆ ਹੋਣ ਤੇ
ਤਿਸ ਸਥਾਨ ਸ੍ਰੀ ਗੁਰੂ ਉਤਰੇ,
ਤੇ ਉਸ ਥਾਂ ਤੇ ਉਸ ਹਵੇਲੀ ਦੇ ਵਿੱਚ ਇਸ ਸਥਾਨ ਸ੍ਰੀ ਗੁਰੂ ਉਤਰੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਤਾਰਾ ਔਰੰਗਜ਼ੇਬ ਦੇ ਅਹਿਲਕਾਰ ਨੇ ਕਰਵਾਇਆ।
ਚਹੁੰ ਦਿਸ਼ ਚੌਕੀਦਾਰ ਬਿਠਾਏ,
ਚਾਰੇ ਤਰਫ ਚੌਕੀਦਾਰ ਬਿਠਾ ਦਿੱਤੇ ਆ ਪਹਿਰਾ ਲਾਉਣ ਵਾਸਤੇ।
ਸੰਗ ਜੇ ਦਾਸ ਵਹਿਰ ਉਤਰਾਏ,
ਜਿਹੜੇ ਦਾਸ ਸੇਵਕ ਹਨ ਗੁਰੂ ਮਹਾਰਾਜ ਸਾਹਿਬ ਜੀ ਦੇ, ਭਾਈ ਮਤੀ ਦਾਸ ਜੀ, ਭਾਈ ਗੁਰਦਿੱਤਾ ਜੀ ਆਦਿਕ, ਇਹਨਾਂ ਦਾ ਉਤਾਰਾ ਬਾਹਰ ਹੀ ਕਰਵਾਇਆ।
ਸਭ ਹਿੰਦੁਨ ਕੋ ਪੀਰ ਕਹਾਵੇ,
ਤੇ ਇਸ ਤਰ੍ਹਾਂ ਔਰੰਗਜ਼ੇਬ ਦੇ ਅਹਿਲਕਾਰਾਂ ਨੇ ਕਿਹਾ ਹੈ ਕਿ ਇਹ ਸਭ ਹਿੰਦੂਆਂ ਦੇ ਗੁਰੂ ਪੀਰ ਕਹੇ ਜਾਂਦੇ ਗੁਰੂ ਤੇਗ ਬਹਾਦਰ ਜੀ।
ਅਬ ਮਾਰਸ ਇਸ ਛੁੱਟ ਨਹਿ ਜਾਵੇ,
ਹੁਣ ਇਹਨਾਂ ਨੂੰ ਭੂਤ ਮਾਰ ਦੇਵੇਗਾ, ਛੁੱਟ ਕੇ ਨਹੀਂ ਕਿਧਰੇ ਜਾਣਗੇ।
ਕਹਿ ਧਰ ਤਰਾਸ ਦੀਨ ਮਹਿ ਆਵੇ,
ਤੇ ਜਾਂ ਇਹ ਡਰ ਧਾਰ ਕੇ, ਔਰੰਗਜ਼ੇਬ ਨੇ ਆਖਿਆ ਕਿ ਫਿਰ ਇਹ ਭੂਤ ਪ੍ਰੇਤ ਤੋਂ ਡਰ ਕੇ ਸਾਡਾ ਜਿਹੜਾ ਮਜ਼ਹਬ ਹੈ ਇਸਲਾਮ ਇਹ ਕਬੂਲ ਕਰ ਲੈਣਗੇ।
ਤੁਰਕ ਸਕਲ ਮਾਨਖ ਹੋਏ ਜਾਵੇ,
ਤੇ ਸਾਰੇ ਮਨੁੱਖ ਜਿਹੜੇ ਤੁਰਕ ਨਹੀਂ ਨਾ ਬਣਨਾ ਚਾਹੁੰਦੇ, ਜਿਹੜੇ ਇਹਨਾਂ ਦੇ ਆਸਰੇ ਆਪਣੇ ਆਪ ਨੂੰ ਮੰਨਦੇ ਹਨ। ਹਿੰਦੂ ਲੋਕਾਂ ਨੇ ਵੀ ਗੁਰੂ ਤੇਗ ਬਹਾਦਰ ਜੀ ਦਾ ਆਸਰਾ ਲਿਆ ਹੋਇਆ, ਉਹਨਾਂ ਵੱਲੋਂ ਵੀ ਇਹ ਆਣ ਕੇ ਕਿਹਾ ਗਿਆ ਕਿ ਜੇ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣਗੇ ਤਾਂ ਅਸੀਂ ਵੀ ਬਣ ਜਾਵਾਂਗੇ। ਇਸ ਕਰਕੇ ਉਹ ਸਭ ਲੋਕ ਜਿਹੜੇ ਗੈਰ ਮੁਸਲਮਾਨ ਹਨ ਉਹ ਵੀ ਤੁਰਕ ਧਰਮ ਮਤ ਧਾਰਨ ਕਰ ਲੈਣਗੇ।
ਬਿਨਾਂ ਯਤਨ ਤੇ ਇਹ ਵਿਧ ਹੋਈ,
ਇਸ ਤਰ੍ਹਾਂ ਔਰੰਗਜ਼ੇਬ ਨੇ ਕਿਹਾ ਹੈ ਕਿ ਬਿਨਾਂ ਯਤਨ ਤੋਂ ਹੀ ਆਹ ਵਿਧੀ ਬਣ ਗਈ ਹੈ ਗੁਰਾਂ ਨੂੰ ਮੁਸਲਮਾਨ ਬਣਾਉਣ ਦੀ।
ਕਹਿ ਮਰ ਜਾਹੇ ਡਰਹੇ ਸਭ ਕੋਈ,
ਜਾਂ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਮੈਂ ਸ਼ਹੀਦ ਕਰ ਲਵਾਂਗਾ, ਉਹਨਾਂ ਦੇ ਪ੍ਰਾਣਾਂ ਦਾ ਅੰਤ ਹੋ ਜਾਏਗਾ, ਜਿਸ ਕਰਕੇ ਸਭ ਲੋਕ ਡਰ ਕੇ ਮੁਸਲਮਾਨ ਬਣ ਜਾਣਗੇ।
ਨੌਰੰਗ ਸਾਥ ਕਹਿ ਉਮਰਾਵ।
ਤੇ ਔਰੰਗਜ਼ੇਬ ਦੀਆਂ ਗੱਲਾਂ ਸੁਣ ਕੇ ਇਸ ਨੂੰ ਇਸ ਦਾ ਅਹਿਲਕਾਰ ਉਮਰਾਵ ਕਹਿੰਦਾ।
ਰਾਵਰ ਨੇ ਕੀ ਭਲੋ ਉਪਾਵ।
ਇਸ ਤਰ੍ਹਾਂ ਖੁਸ਼ਾਮਦੀ ਕਰਦਾ ਏ ਕਿ ਐ ਬਾਦਸ਼ਾਹ ਸਲਾਮਤ, ਤੁਸਾਂ ਬਹੁਤ ਵਧੀਆ ਯਤਨ ਕੀਤਾ ਹੈ ਗੁਰਾਂ ਨੂੰ ਦੁੱਖ ਦੇਣ ਦਾ।
ਬਿਨ ਮਾਰੇ ਹਿੰਦੂ ਮਰ ਜਹਿ।
ਤੇ ਬਿਨਾਂ ਮਾਰਨ ਤੋਂ ਹੀ ਹਿੰਦੂਆਂ ਨੂੰ ਮਾਰਿਆ ਜਾ ਸਕੇਗਾ ਇਸ ਤਰ੍ਹਾਂ।
ਨਾ ਹੈ ਤਾਂ ਡਰ ਕਰ ਤੁਰਕ ਬਣੈ ਹੈ।
ਹਿੰਦੂਆਂ ਦੇ ਗੁਰੂ ਤੇਗ ਬਹਾਦਰ ਜੀ ਨੂੰ ਮਾਰ ਦਿਆਂਗੇ ਆਪਾਂ, ਜਾਂ ਡਰ ਕਰਕੇ ਤੁਰਕ ਬਣ ਜਾਣਗੇ ਭੂਤਾਂ ਪ੍ਰੇਤਾਂ ਤੋਂ ਡਰਦੇ ਹੋਏ।
ਜਬ ਇਹ ਦੀਨ ਬਿਖੈ ਹੋਏ ਜਾਏ।
ਜਦੋਂ ਇਹ ਦੀਨ ਮਜ਼ਬ ਇਸਲਾਮ ਵਿੱਚ ਆ ਜਾਣਗੇ।
ਸਭ ਕੀ ਅਟਕ ਚੁੱਕ ਹੈ ਇੱਕ ਭਾਏ।
ਸਭ ਹਿੰਦੂਆਂ ਦੀ ਜੋ ਅਟਕ ਹੈ, ਜਿਹੜੇ ਹਿੰਦੂ ਲੋਕ ਮੁਸਲਮਾਨ ਨਹੀਂ ਬਣਨਾ ਚਾਹੁੰਦੇ, ਇੱਕ ਤਰ੍ਹਾਂ ਨਾਲ ਉਹਨਾਂ ਦੀ ਅਟਕ ਸਭ ਦੂਰ ਹੋ ਜਾਵੇਗੀ, ਛੇਤੀ ਹੀ ਉਹ ਤੁਰਕ ਬਣਨਾ ਕਬੂਲਣਗੇ।
ਇਹ ਹਿੰਦੂਨ ਕੋ ਗੁਰੂ ਕਹਾਵੇ।
ਕਿਉਂਕਿ ਇਹ ਹਿੰਦੂਆਂ ਦੇ ਗੁਰੂ ਸਭ ਦੇ ਕਹੇ ਜਾਂਦੇ ਹਨ ਮਾਲਕ।
ਇਮ ਪੀਛੇ ਸਭ ਕੇ ਮਨ ਭਾਵੇ।
ਇਹਨਾਂ ਤੋਂ ਬਾਅਦ ਵਿੱਚ ਇਹਨਾਂ ਦੇ ਮਗਰ ਸਭਨਾਂ ਦੇ ਮਨ ਨੂੰ ਇਹ ਇਸਲਾਮ ਮਜ਼ਬ ਤੁਰਕ ਮਤ ਚੰਗਾ ਲੱਗੇਗਾ।
ਮੂਰਖ ਮਿਲਹਿ ਪਰਸਪਰ ਕਹਿ।
ਇਸ ਤਰ੍ਹਾਂ ਕਵੀ ਜੀ ਦੱਸਦੇ ਹਨ ਕਿ ਇਹ ਮੂਰਖ ਮਤ ਵਾਲੇ ਮਿਲ ਕਰਕੇ ਆਪਸ ਵਿੱਚ ਇਸ ਤਰ੍ਹਾਂ ਦੇ ਬੋਲ ਸੁਣਾਉਂਦੇ।
ਗੁਰ ਕਿਆ ਕਰਹਿ ਦੁਸ਼ਟ ਨਹਿ ਲਹਿ।
ਪਰ ਇਹ ਦੁਸ਼ਟ ਮਤ ਵਾਲੇ ਨਹੀਂ ਜਾਣਦੇ ਕਿ ਗੁਰਾਂ ਨੇ ਕੀ ਕਾਰਨ ਵਰਤਾਉਣਾ ਹੈ।
ਆਪਣੀ ਦਈ ਵਸਤ ਕੋ ਲੇ।
ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਹੀ ਪਹਿਲੇ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਪਣੀ ਹੀ ਜੋ ਵਸਤੂ ਆਪਣੇ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ, ਬਾਬਰ ਬਾਦਸ਼ਾਹ 'ਤੇ ਪ੍ਰਸੰਨ ਹੋ ਕੇ ਉਸ ਨੂੰ ਪਾਤਸ਼ਾਹੀ ਬਖਸ਼ਿਸ਼ ਕੀਤੀ ਸੀ, ਆਪਣੇ ਵੱਲੋਂ ਹੀ ਦਿੱਤੀ ਹੋਈ ਇਹ ਪਾਤਸ਼ਾਹਤ ਰੂਪ ਵਸਤੂ ਆਪ ਵਾਪਸ ਲੈ ਲੈਣਗੇ।
ਕਰਕੇ ਕੂਰੇ ਤੁਰਕ ਅਛੇ ਹੈ।
ਤੇ ਚੰਗੀ ਤਰ੍ਹਾਂ ਸਭ ਜਿਹੜੇ ਇਹ ਜ਼ੁਲਮ ਕਰਨ ਵਾਲੇ ਤੁਰਕ ਹਨ, ਇਹਨਾਂ ਨੂੰ ਝੂਠਿਆਂ ਕਰਕੇ।
ਚੌਕੀਦਾਰ ਖਚੇ ਚਹੋਂ ਪਾਸੇ।
ਪਾਤਸ਼ਾਹਤ ਸਭ ਇਹਨਾਂ ਦੇ ਕੋਲੋਂ ਨਾਸ ਕਰ ਦੇਣਗੇ। ਇਸ ਪ੍ਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਜੋ ਹਵੇਲੀ ਦੇ ਵਿੱਚ ਪ੍ਰਵੇਸ਼ ਕਰਾ ਕੇ
ਚੌਕੀਦਾਰ ਖਰੇ ਚਹੋਂ ਪਾਸੇ,
ਚਾਰੇ ਤਰਫ ਚੌਕੀਦਾਰ ਜਿਹੜੇ ਪਹਿਰੇ ਦੇਣ ਵਾਲੇ ਹਨ ਖੜੇ ਹੋ ਗਏ ਹਨ।
ਅੰਤਰ ਤਿਸ ਕਰਕੇ ਗੁਰ ਬਾਸੇ।
ਇਸ ਘਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਵਾਸ ਕਰ ਲਿਆ ਹੈ।
ਮਿਟਿਓ ਪ੍ਰਕਾਸ਼ ਤਿਮਰ ਜਬ ਛਾਇਓ।
ਜਦੋਂ ਪ੍ਰਕਾਸ਼ ਮਿਟ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਸੂਰਜ ਡੁੱਬਣ ਤੇ ਸਾਰੇ ਹਨੇਰਾ ਹੀ ਆਕਾਸ਼ ਵਿੱਚ ਛਾ ਗਿਆ।
ਦੇਹ ਭਿਆਨਕ ਪ੍ਰੇਤ ਸੋ ਆਇਓ।
ਤਾਂ ਭਿਆਨਕ ਦੇਹੀ ਵਾਲਾ ਜੋ ਪ੍ਰੇਤ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਇਆ।
ਹੱਥ ਜੋੜ ਪਦ ਬੰਦਨ ਠਾਨੀ।
ਹੱਥ ਜੋੜ ਕੇ ਦੋਵੇਂ ਚਰਣਾਂ ਵਿੱਚ ਨਮਸਕਾਰ ਕਰਦਾ ਹੈ।
ਭਇਓ ਦੀਨ ਮੁਖ ਬਿਨੈ ਬਖਾਨੀ।
ਤੇ ਬਹੁਤ ਨਿਮਰਤਾ ਸਹਿਤ ਹੋ ਕੇ ਆਪਣੇ ਮੁਖ ਤੋਂ ਸਤਿਗੁਰੂ ਸਾਹਿਬ ਜੀ ਨੂੰ ਬੇਨਤੀ ਸੁਣਾਉਣ ਲੱਗਾ ਹੈ।
ਪ੍ਰਭ ਜੀ ਬਾਸ ਤੁਮਾਰੋ ਭਇਓ।
ਇਹ ਪਰਮੇਸ਼ਰ ਸਰੂਪ ਸਤਿਗੁਰੂ ਜੀਓ, ਆਪ ਜੀ ਦਾ ਇੱਥੇ ਨਿਵਾਸ ਹੋਇਆ ਹੈ ਹੁਣ।
ਧੰਨ ਅਹੋ ਮੈਂ ਦਰਸ਼ਨ ਦਇਓ।
ਧੰਨ ਹਾਂ ਮੈਂ, ਆਪ ਜੀ ਨੇ ਕਿਰਪਾ ਕਰਕੇ ਮੈਨੂੰ ਦਰਸ਼ਨ ਬਖਸ਼ ਦਿੱਤੇ ਹਨ।
ਕਰੋ ਮੋਹੇ ਪਰ ਹੁਕਮ ਬਡੇਰਾ।
ਆਪ ਜੀ ਮੇਰੇ ਉੱਪਰ ਵੱਡਾ ਹੁਕਮ ਸੁਣਾਉਣਾ ਕਰੋ, ਜੋ ਵੀ ਸੇਵਾ ਹੋਵੇ।
ਜਾਨਹੁ ਆਪ ਮੋਹੇ ਕਹੋ ਚੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀ ਮੈਨੂੰ ਆਪਣਾ ਸੇਵਕ ਹੀ ਜਾਣੋ।
ਜਲ ਸਪਰਸ਼ ਬੇ ਸ਼ਕਤੀ ਨਾਹੀ।
ਜਲ ਸਪਰਸ਼ ਬੇ ਸ਼ਕਤੀ ਨਾਹੀ। ਹੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ, ਮੇਰੇ ਵਿੱਚ ਤਾਂ ਸਮਰੱਥਾ ਨਹੀਂ ਹੈ ਕਿ ਮੈਂ ਜਲ ਨੂੰ ਵੀ ਛੂਹ ਸਕਾਂ।
ਜੇ ਆਹਾਰ ਲਿਆਵੋ ਤੁਮ ਪਾਹੀ।
ਸਤਿਗੁਰੂ ਸੱਚੇ ਪਾਤਸ਼ਾਹ, ਐਸੀ ਤਾਕਤ ਸਮਰੱਥਾ ਮੇਰੇ ਵਿੱਚ ਨਹੀਂ ਹੈ। ਇਵੇਂ ਸਾਧ ਸੰਗਤ ਜੋ ਕਿਹਾ ਜਾਂਦਾ ਹੈ ਕਿ ਜਿਹੜੇ ਭੂਤ ਪ੍ਰੇਤ ਹਨ ਉਹ ਜਲ ਨੂੰ ਵੀ ਪ੍ਰੇਤ ਆਦਿਕ ਛੂਹ ਨਹੀਂ ਸਕਦੇ। ਇਸ ਲਈ ਇਸਨੇ ਬੇਨਤੀ ਕੀਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਵਾਸਤੇ ਮੈਂ ਕਿਵੇਂ ਕੋਈ ਭੋਜਨ ਪਦਾਰਥ ਜਲ ਪਾਣੀ ਆਦਿਕ ਛਕਣ ਵਾਸਤੇ ਲਿਆ ਸਕਦਾ ਹਾਂ।
ਮੋਹੇ ਹੱਥ ਕੋ ਅਚਹੋ ਕੇ ਨਹਿ ਲਿਹੋ,
ਤੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਹੱਥਾਂ ਦਾ ਲਿਆਂਦਾ ਹੋਇਆ, ਆਪ ਜੀ ਪ੍ਰਾਪਤ ਕਰੋਗੇ ਕਿ ਨਾ ਕਰੋਗੇ, ਕੋ ਛਕ ਸਕੋਗੇ ਕਿ ਨਹੀਂ।
ਅਪਰ ਸੇਵ ਮੈਂ ਕਰੋ ਜੋ ਕਹਿ ਦਿਓ,
ਤੇ ਆਪ ਜੀ ਹੋਰ ਕੋਈ ਸੇਵਾ ਕਹਿ ਦਿਓ, ਜੇਕਰ ਮੇਰੇ ਲਾਇਕ ਕੋਈ ਸੇਵਾ ਹੈ ਤਾਂ ਦੱਸ ਦਿਓ।
ਇਹਾ ਜੇ ਦੋਖੀ ਦੁਸ਼ਟ ਤੁਮਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੇ ਆਪ ਜੀ ਮੇਰੇ ਲਾਇਕ ਸੇਵਾ ਇਹ ਦੱਸੋ ਕਿ ਜਿਹੜੇ ਇੱਥੇ ਤੁਹਾਡੇ ਨਾਲ ਦੁਸ਼ਟਤਾ ਕਰਨ ਵਾਲੇ ਤੁਹਾਡੇ ਦੋਖੀ ਲੋਕ ਹਨ।
ਕਹੋ ਜਿਸ ਹੈ ਦੇਵ ਹੋ ਤਿਸ ਮਾਰੇ,
ਜਿਸ ਨੂੰ ਮਾਰਨ ਵਾਸਤੇ ਆਖੋ ਉਸ ਨੂੰ ਮੈਂ ਮਾਰ ਦਿਆ ਹੁਣ ਛੇਤੀ ਹੀ।
ਗਹੋ ਨਗਰ ਤੇ ਦੂਰ ਬਗਾਵੋ,
ਮਹਾਰਾਜ ਤੁਹਾਡੀ ਆਗਿਆ ਹੀ ਚਾਹੀਦੀ ਹੈ, ਦਿੱਲੀ ਸ਼ਹਿਰ ਵਿੱਚੋਂ ਉਸ ਨੂੰ ਪਕੜ ਕੇ ਮੈਂ ਦੂਰ ਜਾ ਕੇ ਵਗਾ ਕੇ ਸੁੱਟ ਦੇਵਾਂ।
ਕੋਈ ਨਾ ਜਾਣੈ ਤਹਾਂ ਪਹੁੰਚਾਵੋ,
ਤੇ ਜਿੱਥੇ ਕਿਸੇ ਦਾ ਉਸ ਦਾ ਪਤਾ ਵੀ ਨਾ ਲੱਗੇ ਉੱਥੇ ਉਹਨੂੰ ਪਹੁੰਚਾ ਦੇਵਾਂ ਦੁਸ਼ਟ ਦੋਖੀ ਨੂੰ।
ਪੁੱਤਰ ਆਦਿ ਤਿਨਕੇ ਕਰ ਨਾਸ਼,
ਮਹਾਰਾਜ ਸੱਚੇ ਪਾਤਸ਼ਾਹ ਜੀਓ ਉਸ ਦੁਸ਼ਟ ਦੋਖੀ ਦਾ ਤਾਂ ਨਾਸ ਕਰਨਾ ਹੀ ਹੈ, ਜੇ ਆਖੋ ਤਾਂ ਉਹਦੇ ਪੁੱਤਰ ਆਦਿਕ ਜਿੰਨੇ ਸੰਬੰਧੀ ਹੈ ਉਹਨਾਂ ਨੂੰ ਵੀ ਮਾਰ ਮੁਕਾਮ।
ਕਰਾਂ ਉਪਾਰਨ ਜਰੈ ਆਵਾਸ,
ਇੱਥੋਂ ਤੱਕ ਕਿ ਉਹਨਾਂ ਦੇ ਘਰ ਦੀਆਂ ਕੁਲ ਦੀਆਂ ਜੜ੍ਹਾਂ ਹੀ ਪੁੱਟ ਸੁੱਟਾਂ ਜੇ ਆਖੋ ਤਾਂ।
ਰਾਵਰ ਕੀ ਆਇਸ ਅਨੁਸਾਰੀ,
ਤੁਹਾਡੀ ਆਗਿਆ ਦੇ ਅਨੁਸਾਰ ਚੱਲਣ ਵਾਲਾ ਸੇਵਕ ਹਾਂ ਜਾਣੋ ਮੈਂ।
ਮੈਂ ਕਰ ਸਕੋ ਸਕਲ ਹੀ ਕਾਰੀ,
ਇਹ ਕੰਮ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿਸੇ ਨੂੰ ਮਾਰਨ ਦਾ, ਇਹ ਤਾਂ ਮੈਂ ਛੇਤੀ ਕਰ ਸਕਦਾ। ਹੋਰ ਭੋਜਨ ਪਦਾਰਥ ਆਦਿਕ ਲਿਆਉਣ ਦੀ, ਲਿਆ ਕੇ ਛਕਾਉਣ ਦੀ ਬਹੁਤੀ ਸਮਰੱਥਾ ਨਹੀਂ ਮੇਰੇ ਪਾਸ।
ਸ਼੍ਰੀ ਗੁਰੂ ਤੇਗ ਬਹਾਦਰ ਕਹਿਓ,
ਇਸ ਤਰ੍ਹਾਂ ਇਹ ਜੋ ਜਿਨ ਭੂਤ ਹੈ ਦਿਓ ਹੈ, ਇਸਨੇ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਤਾਂ ਸੁਣ ਕੇ ਸਤਿਗੁਰੂ ਸਾਹਿਬ ਜੀ ਸੁਣਾਉਂਦੇ ਹਨ ਇਸ ਨੂੰ ਬਚਨ।
ਹਮਨੇ ਦੁਐਸ਼ੀ ਕੋ ਨਹਿ ਲਹਿਓ,
ਐ ਜੀਵ ਇਹ ਜਾਣ ਲੈ ਕਿ ਜਿਹੜਾ ਕੋਈ ਸਾਡਾ ਇਹੋ ਜਿਹਾ ਦੁਐਸ਼ੀ ਕੋਈ ਨਹੀਂ ਹੈ, ਵੈਰੀ
ਨਹਿ ਕਿਸ ਹੂੰ ਸੰਘਾਰਨ ਬਣੈ,
ਤੇ ਇਸ ਲਈ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਹਾਂ, ਕਿਸੇ ਨੂੰ ਸੰਘਾਰਨਾ ਨਹੀਂ ਬਣਦਾ ਇਸ ਵਕਤ।
ਸਰਬ ਜੀਵ ਨਿਜ ਭਾਗਨ ਸਨੈ,
ਜਾਣ ਲੈ ਕਿ ਸਾਰੇ ਜੀਵ ਆਪੋ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਲੇਖਾ ਜੋਖਾ ਕਰਵਾ ਹੀ ਲੈਂਦੇ ਹਨ।
ਦੇਵ ਦੇਤ ਦੁੱਖ ਸੁੱਖ ਸਭ ਕਾਹੂ,
ਜੋ ਪਰਮੇਸ਼ਰ ਹੈ ਨਾ ਇਹ ਸਭ ਕਿਸੇ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਦੁੱਖ ਸੁੱਖ ਦੇ ਦਿੰਦਾ ਸਮੇਂ ਸਮੇਂ ਅਨੁਸਾਰ।
ਇਹ ਨਹਿ ਦੋਸ਼ ਅਪਰ ਕਿਸ ਮਾਹੂ,
ਤੇ ਇਹ ਜਿਹੜਾ ਦੋਸ਼ ਹੈ ਨਾ ਕੋਈ ਉਹ ਤੂੰ ਹੋਰ ਕਿਸੇ ਦੇ ਵਿੱਚ ਨਾ ਸਮਝਣਾ ਕਰ ਸਾਨੂੰ ਦੁੱਖ ਦੇਣ ਦਾ।
ਪੰਡਿਤ ਮੂਢ ਰਾਵ ਅਰ ਰੰਕਾ,
ਤੇ ਜਿਹੜੇ ਪੰਡਿਤ ਹੁੰਦੇ ਆ ਔਰ ਮੂਰਖ ਹੁੰਦੇ ਨੇ, ਜਾਂ ਕੋਈ ਰਾਜੇ ਮਹਾਰਾਜੇ ਹੈ, ਤੇ ਜਾਂ ਕਿ ਜੋ ਕੰਗਾਲ ਨਿਰਧਨ ਗਰੀਬ ਕਹੇ ਜਾਂਦੇ ਹਨ।
ਸਭ ਕੇ ਸੀਸ ਕਾਲ ਕੋ ਡੰਕਾ,
ਸਭਨਾਂ ਦੇ ਸਿਰ ਦੇ ਉੱਪਰ ਕਾਲ ਦਾ ਡੰਕਾ ਪ੍ਰਗਟ ਹੀ ਵੱਜਦਾ ਹੈ।
ਕਰਮ ਸ਼ੁਭਾ ਸ਼ੁਭ ਜੇ ਕਰੀ ਅੰਤ,
ਜਿਹੜੇ ਵੀ ਕੋਈ ਜੀਵ ਮਨੁੱਖ ਚੰਗੇ ਮਾੜੇ ਕਰਮਾਂ ਨੂੰ ਕਰਦੇ ਹਨ।
ਗਮਨ ਹੈ ਸੰਗ ਹੋਤ ਜਬ ਅੰਤ,
ਜਦੋਂ ਉਹਨਾਂ ਦੇ ਸਰੀਰਾਂ ਦਾ ਅੰਤ ਹੁੰਦਾ ਹੈ ਉਸ ਵੇਲੇ ਉਹਨਾਂ ਦੇ ਕੀਤੇ ਹੋਏ ਕਰਮ ਹੀ ਨਾਲ ਜਾਂਦੇ ਆ।
ਕਾਰਨ ਕਰਨ ਏਕ ਕਰਤਾਰਾ,
ਇਹ ਸਾਰੇ ਕਾਰਨਾਂ ਦਾ ਕਰਨ ਵਾਲਾ ਜੋ ਇੱਕ ਕਰਤਾਰ ਪਰਮੇਸ਼ਰ ਹੈ।
ਤਿਸ ਆਗੇ ਕਿਆ ਜੀਵ ਵਿਚਾਰਾ,
ਜੀਵ ਵਿਚਾਰਾ ਲਾਚਾਰ ਕੀ ਹੈ ਤਿਸ ਪਰਮੇਸ਼ਰ ਅੱਗੇ।
ਮਾਰ ਹੈ ਰੱਖ ਹੈ ਸਭ ਕੋ ਸੋਏ,
ਤੇ ਉਹ ਪਰਮੇਸ਼ਰ ਵਾਹਿਗੁਰੂ ਹੀ ਹੈ ਸਭਨਾਂ ਦੀ ਰੱਖਿਆ ਕਰਨ ਵਾਲਾ ਔਰ ਸਭ ਦੇ ਕੀਤੇ ਕਰਮਾਂ ਅਨੁਸਾਰ ਔਧ ਪੁੱਗਣ ਤੇ ਮਾਰਨ ਵਾਲਾ।
ਜਾਂ ਤੇ ਰਹੀਐ ਤੂਸ਼ਨ ਹੋਏ,
ਇਸ ਕਰਕੇ ਐ ਜੀਵ ਤੂੰ ਚੁੱਪ ਹੋ ਕੇ ਰਹੋ।
ਸੁਣ ਕੇ ਪ੍ਰੇਤ ਵਿਚਾਰਤ ਭਇਓ,
ਪ੍ਰੇਤ ਨੇ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਇਹ ਵਚਨ ਸੁਣਿਆ ਹੈ ਤਾਂ ਆਪਣੇ ਚਿੱਤ ਵਿੱਚ ਵਿਚਾਰਨ ਲੱਗਿਆ।
ਸ਼੍ਰੀ ਗੁਰ ਬਾਸੋ ਮਮ ਢਿੱਗ ਥੀਓ,
ਇਵੇਂ ਸੋਚਦਾ ਹੈ ਕਿ ਜਿੱਥੇ ਮੇਰਾ ਨਿਵਾਸ ਹੈ ਜਿਸ ਘਰ ਹਵੇਲੀ ਵਿੱਚ, ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆ ਕੇ ਹੁਣ ਨਿਵਾਸ ਕੀਤਾ ਹੈ।
ਸੇਵਾ ਕਰੋ ਇਨਹੋ ਕੀ ਕੋਈ।
ਇਹਨਾਂ ਸਤਿਗੁਰਾਂ ਦੀ ਕੋਈ ਨਾ ਕੋਈ ਸੇਵਾ ਤਾਂ ਕਰਕੇ ਮੈਂ ਮਹਾਰਾਜ ਸਾਹਿਬ ਜੀ ਨੂੰ ਪ੍ਰਸੰਨ ਕਰ ਲਵਾਂ।
ਮੋਹਿ ਕਿਰਤਾਰਥਤਾ ਤਬ ਹੋਈ,
ਤਾਂ ਮੈਂ ਨਿਹਾਲ ਹੋ ਜਾਵਾਂਗਾ ਫਿਰ ਗੁਰੂ ਕੀ ਸੇਵਾ ਕਰਕੇ।
ਅੰਤਰ ਧਿਆਨ ਪਇਓ ਤਤਕਾਲਾ,
ਤੇ ਇਸ ਪ੍ਰਕਾਰ ਇਹਨੇ ਵਿਚਾਰਿਆ ਆਪਣੇ ਚਿੱਤ ਵਿੱਚ, ਤੇ ਇਵੇਂ ਵਿਚਾਰ ਕਰਕੇ ਉਸੇ ਵੇਲੇ ਇਹ ਗੁਪਤ ਹੋ ਗਿਆ ਸੇਵਾ ਕਰਨ ਦੀ ਭਾਵਨਾ ਨਾਲ।
ਗਮਨਿਓ ਜਹਾਂ ਬਜ਼ਾਰ ਵਿਸਾਲਾ,
ਕਵੀ ਜੀ ਦੱਸਦੇ ਹੈ ਕਿ ਤਿਸ ਵੇਲੇ ਇਹ ਜੋ ਪ੍ਰੇਤ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਕੋਈ ਨਾ ਕੋਈ ਪਦਾਰਥ ਲਿਆਉਣ ਵਾਸਤੇ ਦਿੱਲੀ ਸ਼ਹਿਰ ਦੇ ਬਾਜ਼ਾਰ ਵਿੱਚ ਚਲਾ ਗਿਆ।
ਖੋਜਤ ਫਿਰਤ ਵਿਚਾਰਤ ਸੋਏ,
ਤੇ ਭਾਲਦਾ ਫਿਰਦਾ ਹੈ ਜਾ ਕੇ ਜਦੋਂ ਬਾਜ਼ਾਰ ਵਿੱਚ ਪਹੁੰਚਿਆ ਹੈ ਤੇ ਨਾਲ ਹੀ ਚਿੱਤ ਵਿੱਚ ਵਿਚਾਰ ਕਰਦਾ ਹੈ।
ਤਿਨਕੇ ਹਿਤ ਲੇਵੋਂ ਵਥ ਕੋਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਕੋਈ ਨਾ ਕੋਈ ਵਸਤੂ ਲੈ ਕੇ ਜਾਵਾਂ ਜੋ ਸਤਿਗੁਰੂ ਜੀ ਅੰਗੀਕਾਰ ਕਰ ਸਕਣ।
ਜੋ ਮੁਝ ਕਰਤੇ ਪੱਛਣ ਕਰ ਹੈ,
ਜਿਹੜੀ ਐਸੀ ਕੋਈ ਚੀਜ਼ ਹੋਵੇ ਇਹੋ ਜਿਹਾ ਕੋਈ ਪਦਾਰਥ ਹੋਏ ਜਿਹੜਾ ਮੇਰੇ ਪਾਸੋਂ ਲੈ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਛਕਣ।
ਜਿਸ ਮਹਿ ਦੂਸ਼ਣ ਕੋ ਨਹਿ ਧਰ ਹੈ,
ਜਿਸ ਵਿੱਚ ਕੋਈ ਦੂਸ਼ਣ ਨਾ ਸਮਝਣ ਮਹਾਰਾਜ ਕਿ ਇਸ ਨੂੰ ਇਹਨੇ ਪਿੱਟ ਦਿੱਤਾ ਹੈ ਹੱਥ ਆਪਣੇ ਸੁਹਾਗ ਕੇ ਪ੍ਰੇਤ ਨੇ, ਇਵੇਂ ਨਾ ਸਮਝਣ।
ਪਾਕਿਓ ਅੰਨ ਅਨੇਕ ਪ੍ਰਕਾਰ,
ਇਸ ਤਰ੍ਹਾਂ ਪ੍ਰੇਤ ਨੇ ਵਿਚਾਰਿਆ ਹੈ ਕਿ ਅਨੇਕ ਤਰ੍ਹਾਂ ਦਾ ਜਿਹੜਾ ਪਕਵਾਨ ਪਦਾਰਥ ਪੱਕਿਆ ਹੋਇਆ ਤਿਆਰ ਕੀਤਾ ਹੋਇਆ ਅੱਗ ਤੇ,
ਮਮ ਕਰਤੇ ਨਹਿ ਕਰਹਿ ਆਹਾਰਾ,
ਭੋਜਨ ਪਕਵਾਨ ਪਦਾਰਥ ਆਦਿਕ ਮਿਠਿਆਈ ਔਰ ਹੋਰ ਜਾਂ ਕੋਈ ਪਕਵਾਨ ਮੇਰੇ ਹੱਥੋਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਛਕਣ ਵਾਸਤੇ ਨਹੀਂ ਅੰਗੀਕਾਰ ਕਰਨਗੇ।
ਨਾ ਹੈ ਤਾਂ ਬਣੀ ਪਰੀ ਜੋ ਮਿਠਾਈ,
ਨਹੀਂ ਤਾਂ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਰੇ ਪਾਸੋਂ ਇਹੋ ਜਿਹੇ ਪਦਾਰਥ ਮਿਠਿਆਈਆਂ ਪਕਵਾਨ ਆਦਿਕ ਅੰਗੀਕਾਰ ਕਰਨੇ ਹੁੰਦੇ ਲੈ ਕੇ ਛਕਣੇ ਹੁੰਦੇ ਤਾਂ ਆ ਜਿਹੜੀਆਂ ਹਲਵਾਈਆਂ ਦੀਆਂ ਦੁਕਾਨਾਂ ਤੇ ਮਿਠਿਆਈਆਂ ਪਈਆਂ ਹੋਈਆਂ ਬਣੀਆਂ ਤਿਆਰ।
ਵਿਭਦ ਭਾਂਤ ਹਟਨ ਹਲਵਾਈ,
ਵਿਭਦ ਭਾਂਤ ਅਨੇਕ ਤਰ੍ਹਾਂ ਦੀਆਂ ਜਿਹੜੀਆਂ ਹਲਵਾਈਆਂ ਦੀਆਂ ਹੱਟਾਂ ਤੇ ਮਿਠਿਆਈਆਂ ਸਜਾ ਕੇ ਰੱਖੀਆਂ ਹੋਈਆਂ।
ਲੈ ਪਹੁੰਚਾਵਤ ਅਚਹਿ ਸੁਖਾਰੇ,
ਇਹ ਮਿਠਿਆਈਆਂ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚਾਉਂਦਾ ਮੈਂ, ਜੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪਾਸੋਂ ਲੈ ਕੇ ਛਕ ਸਕਦੇ ਤਾਂ ਮਹਾਰਾਜ ਜੀ ਫਿਰ ਲੈ ਕੇ ਭੋਜਨ ਛਕ ਲੈਣਗੇ।
ਨਿਜ ਪ੍ਰਸੰਨਤਾ ਮੋਹ ਪਰ ਧਾਰੇ,
ਭੋਜਨ ਛਕ ਲੈਂਦੇ ਤੇ ਮੇਰੇ ਉੱਪਰ ਬਹੁਤ ਖੁਸ਼ ਹੁੰਦੇ।
ਅਪਰ ਵਸਤੁ ਕਿਆ ਲੇਵੋ ਐਸੇ,
ਇਸ ਤਰ੍ਹਾਂ ਪ੍ਰੇਤ ਨੇ ਸੋਚਿਆ ਕਿ ਇਵੇਂ ਮੈਂ ਹੋਰ ਕਿਹੜੀ ਕੋਈ ਨਾ ਕੋਈ ਵਸਤੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਲੈ ਕੇ ਜਾਵਾਂ। ਫਿਰ
ਅਚ ਵਹ ਗੁਰੂ ਚਹਿ ਚਿਤ ਜੈਸੇ,
ਜਿਸ ਨੂੰ ਚਾਹ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਇੱਛਾ ਅਨੁਸਾਰ ਛਕ ਸਕਣ।
ਸਕਲ ਬਜ਼ਾਰ ਖੋਜਬੋ ਕਰਿਓ,
ਇਸ ਲਈ ਇਸ ਨੇ ਵਿਚਾਰ ਦਿਆ ਹੋਇਆ ਕਿ ਭਾਵਨਾ ਹੈ ਕਿ ਸਤਿਗੁਰਾਂ ਨੂੰ ਕੋਈ ਨਾ ਕੋਈ ਪਦਾਰਥ ਛਕਾਉਣ ਦੀ ਸੇਵਾ ਕਰਾਂ, ਇਸ ਲਈ ਦਿੱਲੀ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਇਸ ਨੇ ਭਾਲ ਕੀਤੀ ਹੈ ਪ੍ਰੇਤ ਨੇ।
ਇੱਕ ਦੁਕਾਨ ਆਨ ਕੇ ਠਹਿਰਿਓ,
ਚੱਲਦਾ ਹੋਇਆ ਇੱਕ ਦੁਕਾਨ ਤੇ ਆ ਕੇ ਠਹਿਰਿਆ।
ਮੇਵਾ ਹੁਤੋ ਵਲਾਇਤ ਕੇਰਾ,
ਜਿਸ ਦੁਕਾਨ ਤੇ ਵਲਾਇਤ ਦੇ ਬੜੇ ਹੀ ਕੀਮਤੀ ਜੋ ਸਵਾਦਲੇ ਮੇਵੇ ਆਦਿਕ ਪਏ ਹੋਏ ਹਨ।
ਭਾਂਤ ਭਾਂਤ ਮਾਧੁਰ ਫਲ ਹੇਰਾ,
ਤਰ੍ਹਾਂ ਤਰ੍ਹਾਂ ਦੇ ਸੁੱਕੇ ਫਲ ਉੱਥੇ ਰੱਖੇ ਹੋਏ ਵੇਖੇ ਆ ਪ੍ਰੇਤ ਨੇ।
ਸੇਵ ਸੰਧੂਰੀ ਅਰ ਜ਼ਰਦਾਲੂ,
ਤੇ ਹੋਰ ਜਿਹੜੇ ਫਲ ਹਨ ਸੰਧੂਰੀ ਸੇਬ ਨੇ ਲਾਲ ਰੰਗ ਦੇ ਸੁਰਖ ਬਹੁਤ, ਔਰ ਹੋਰ ਸਵਾਦਲੇ ਪਦਾਰਥ ਨੇ ਜ਼ਰਦਾਲੂ ਪੀਲੇ ਰੰਗ ਦੇ ਜਿਹੜੇ ਆਲੂ ਆਦਿਕ ਭਾਵ ਅਲੂਚੇ ਆਦਿਕ ਪਏ ਹੋਏ।
ਨਸ਼ਪਾਤੀ ਪਿਸਤਾ ਰਸ ਆਲੂ,
ਤੇ ਇਸੇ ਤਰ੍ਹਾਂ ਰਸ ਵਾਲੇ ਜਿਹੜੇ ਆਲੂਆ ਨਿਆਈ ਗੋਲ ਜੋ ਫਲ ਹਨ ਔਰ ਨਾਸ਼ਪਾਤੀ ਨਾਖਾਂ ਆਦਿਕ ਨੇ।
ਸੰਗ ਤਰੇ ਦਾਰਮ ਸੁਭਦਾਨੇ,
ਸੰਗ ਤਰੇ ਵੀ ਹਨ ਸੰਤਰੇ ਜੋ ਪਏ ਹੋਏ ਹੈ, ਦਾਰਮ ਜਿਹੜੇ ਜੋ ਅਨਾਰ ਹਨ ਚੰਗੇ ਸੁੰਦਰ ਸਵਾਦਲੇ ਸ੍ਰੇਸ਼ਟ ਦਾਣਿਆਂ ਵਾਲੇ।
ਨਾਨਾ ਭਾਂਤਨ ਕੇ ਰਸ ਸਾਨੇ,
ਤੇ ਅਨੇਕ ਪ੍ਰਕਾਰ ਦੇ ਸਵਾਦਲੇ ਰਸਾਂ ਵਾਲੇ ਜੋ ਫਲ ਪਏ ਹੋਏ ਦੁਕਾਨ ਤੇ।
ਤਿਨਹੋਂ ਦੇਖ ਕੇ ਪ੍ਰੇਤ ਵਿਚਾਰਾ,
ਹੜਾਂ ਵੱਲ ਵੇਖ ਕੇ ਪ੍ਰੇਤ ਨੇ ਵਿਚਾਰਿਆ,
ਇਨ ਲੈ ਚਲੋ ਜੋ ਕਰਹਿ ਅਹਾਰਾ,
ਫਲ ਹੀ ਲੈ ਜਾਵਾਂ ਜੋ ਮਹਾਰਾਜ ਸੱਚੇ ਪਾਤਸ਼ਾਹ ਛਕ ਸਕਣ,
ਮੋਰ ਹੱਥ ਤੇ ਦੂਸ਼ਿਤ ਹੋਏ ਨਾ,
ਇਹ ਨਾ ਹੋਵੇ ਕਿ ਮੇਰੇ ਹੱਥ ਛੂਹਣ ਦੇ ਨਾਲ ਹੀ ਇਹ ਪਿੱਟੇ ਜਾਣ,
ਇਸ ਤੇ ਬਿਨਾ ਅਪਰ ਵਿਧ ਕੋਈ ਨਾ,
ਤੇ ਇਸ ਤੋਂ ਬਗੈਰ ਹੋਰ ਕੋਈ ਵਿਧੀ ਨਹੀਂ ਹੈ ਜੋ ਮੈਂ ਪਦਾਰਥ ਲਿਜਾ ਕੇ ਮਹਾਰਾਜ ਸਾਹਿਬ ਨੂੰ ਅਰਪ ਕੇ ਸਤਿਗੁਰਾਂ ਨੂੰ ਛਕਾਉਣ ਦੀ ਸੇਵਾ ਕਰ ਸਕਾਂ।
ਉਚਿਤ ਆਹਾਰ ਪ੍ਰਮਾਨ ਉਚਾਵਾ,
ਇਸ ਪ੍ਰਕਾਰ ਇਸਨੇ ਵਿਚਾਰ ਕਰਕੇ ਜਿੰਨਾ ਕੁ ਭੋਜਨ ਪਦਾਰਥ ਛਕਿਆ ਜਾਂਦਾ ਹੈ ਓਨੇ ਕੁ ਫਲ ਇਸਨੇ ਲੈ ਕੇ ਉਠਾਏ ਹਨ।
ਨਾਨਾ ਬਿਦ ਕੋ ਜੋ ਮਨ ਭਾਵਾ,
ਅਨੇਕ ਤਰ੍ਹਾਂ ਦੇ ਜਿਹੜੇ ਇਸਦੇ ਮਨ ਨੂੰ ਭਾਇਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੈਂ ਸੇਵਾ ਇਹ ਫਲ ਛਕਾ ਕੇ ਕਰ ਸਕਾਂ।
ਪੁੰਨ ਪੌਨੇ ਗਹਿਲੇ ਕਰ ਹਾਥ,
ਤੇ ਫਿਰ ਪੌਨੇ ਗੰਨੇ ਆਦਿਕ ਵੀ ਲੈ ਲਏ ਆਪਣੇ ਹੱਥਾਂ ਨਾਲ ਪਕੜ ਲਏ,
ਆਵਤ ਭਇਓ ਬੇਗ ਬੱਡ ਸਾਥ,
ਬੜੀ ਛੇਤੀ ਨਾਲ ਜਿਸ ਹਵੇਲੀ ਦੇ ਵਿੱਚ ਜਿੱਥੇ ਕਿ ਇਹ ਆਪ ਪ੍ਰੇਤ ਨਿਵਾਸ ਕਰਦਾ ਹੈ ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਡੇਰਾ ਕੀਤਾ ਹੋਇਆ, ਸਤਿਗੁਰੂ ਜੀ ਦੇ ਪਾਸ ਇਹ ਪ੍ਰੇਤ ਪਹੁੰਚਿਆ।
ਸ਼੍ਰੀ ਗੁਰ ਕੇ ਧਰ ਦੀਨ ਅਗਾਰੀ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਨਮੁਖ ਫਲ ਆਦਿਕ ਲਿਆ ਕੇ ਰੱਖ ਦਿੱਤੇ,
ਭਇਓ ਦੀਨ ਬਹੁ ਬਿਨੈ ਉਚਾਰੀ,
ਤੇ ਬਹੁਤ ਨਿਮਰਤਾ ਸਹਿਤ ਹੋ ਕੇ ਇਸਨੇ ਬੇਨਤੀਆਂ ਸੁਣਾਈਆਂ ਹਨ।
ਅੰਗੀਕਾਰ ਕਰੋ ਇਹ ਮੇਵਾ,
ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਆ ਜੋ ਮੇਵੇ ਫਲ ਆਦਿਕ ਲਿਆ ਕੇ ਪੇਸ਼ ਕੀਤੇ ਆ ਆਪ ਜੀ ਕਬੂਲਣਾ ਕਰੋ।
ਬਨੋ ਕਿਰਤਾਰਥ ਮੈਂ ਕਰ ਸੇਵਾ,
ਸਾਡੀ ਸੇਵਾ ਕਰਕੇ ਮੈਂ ਨਿਹਾਲ ਹੋ ਸਕਾਂ।
ਭਾਗ ਜਗੇ ਪੂਰਬ ਅਬ ਮੇਰੇ,
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਮੇਰੇ ਪੂਰਬਲੇ ਕੋਈ ਉੱਤਮ ਸ੍ਰੇਸ਼ਟ ਭਾਗ ਜਾਗੇ ਹਨ ਸਮਝਦਾ ਹਾਂ।
ਇਹਾ ਇਕਾਕੀ ਤੁਮਕੋ ਹੇਰੇ,
ਜਿਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਕੱਲਿਆਂ ਦੇ ਮੈਨੂੰ ਇੱਥੇ ਦਰਸ਼ਨ ਪ੍ਰਾਪਤ ਹੋ ਰਹੇ ਹਨ।
ਪੁੰਨ ਤੁਮ ਭਏ ਪੁਰਾਹੁਣ ਚਾਰੀ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਿਸੇ ਦੇ ਘਰ ਵਿੱਚ ਕੋਈ ਪ੍ਰਾਹੁਣਾ ਹੁੰਦਾ ਹੈ ਤਿਵੇਂ ਜਿੱਥੇ ਮੇਰਾ ਨਿਵਾਸ ਸੀ ਇਸ ਘਰ ਦੇ ਵਿੱਚ ਮਹਾਰਾਜ ਪ੍ਰਾਹੁਣੇ ਦੇ ਰੂਪ ਵਿੱਚ ਆਪ ਜੀ ਆਏ ਹੋ, ਘਰ ਵਿੱਚ ਆਣ ਕੇ ਨਿਵਾਸ ਕੀਤਾ, ਇਸ ਲਈ ਆਪ ਜੀ ਦੀ ਪ੍ਰਾਹੁਣਚਾਰੀ ਜੋ ਸੇਵਾ ਮੈਨੂੰ ਕਰਨੀ ਚਾਹੀਦੀ ਹੈ।
ਬਸਤ ਹੋਤੋ ਮੈਂ ਇਹਾਂ ਅਗਾਰੀ,
ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਇਕੱਲਾ ਹੀ ਮੈਂ ਇੱਥੇ ਵੱਸਦਾ ਸੀ ਆਪਣੀ ਮਰਜ਼ੀ ਨਾਲ।
ਆਵਨ ਆਜ ਆਪ ਕੋ ਪਹਿਓ,
ਆਪ ਜੀ ਦਾ ਅੱਜ ਤੁਹਾਡੀ ਕਿਰਪਾ ਨਾਲ ਇੱਥੇ ਆਉਣਾ ਹੋਇਆ।
ਮੈਂ ਵੱਡ ਭਾਗ ਜਾਣ ਨਿਜ ਲੀਓ,
ਮੈਂ ਜਾਣ ਲਿਆ ਕਿ ਮੇਰੇ ਵੱਡੇ ਭਾਗਾਂ ਸਦਕਾ ਆਪ ਜੀ ਇੱਥੇ ਆਣ ਕੇ ਦਰਸ਼ਨ ਬਖਸ਼ ਰਹੇ ਹੋ।
ਇਮ ਬੇਨਤੀ ਸੁਣ ਕੇ ਤਿਸ ਕੇਰੀ,
ਇਸ ਤਰ੍ਹਾਂ ਜੋ ਪ੍ਰੇਤ ਨੇ ਬੇਨਤੀ ਕੀਤੀ ਹੈ ਸਤਿਗੁਰਾਂ ਸੁਣ ਕੇ,
ਕਿਰਪਾ ਦ੍ਰਿਸ਼ਟ ਸ਼੍ਰੀ ਸਤਿਗੁਰ ਹੇਰੀ,
ਸ਼੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰੇਤ ਵੱਲ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਹੈ।
ਦੀਨ ਜਾਨ ਅੰਗੀ ਕ੍ਰਿਤ ਕੀਨਸ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਬਹੁਤ ਨਿਮਾਣਾ ਬਣਿਆ, ਦੀਨ ਗਰੀਬ ਬਣ ਕੇ ਨਿਮਰਤਾ ਸਹਿਤ ਇਹਨੇ ਬੇਨਤੀਆਂ ਕੀਤੀਆਂ, ਇਸ ਲਈ ਸਤਿਗੁਰਾਂ ਨੇ ਇਸ ਵੱਲੋਂ ਲਿਆਂਦੇ ਹੋਏ ਜੋ ਫਲ ਆਦਿਕ ਅੰਗੀਕਾਰ ਪ੍ਰਵਾਨ ਕਰ ਲਏ।
ਮੇਵਾ ਅਚਨ ਹੇਤ ਕਰ ਲੀਨਸ,
ਮਹਾਰਾਜ ਸਾਹਿਬ ਜੀ ਨੇ ਮੇਵੇ ਆਦਿਕ ਦਾ ਪਿਆਰ ਜਾਣ ਕੇ ਆਪਣੇ ਹੱਥਾਂ ਵਿੱਚ ਲਏ ਹਨ।
ਰੁਚਿਓ ਜਿਤਕ ਸੋ ਕੀਨ ਆਹਾਰਾ,
ਜਿੰਨੀ ਕੋ ਰੁਚੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਛਕਣ ਦੀ ਉਤਨਾ ਕੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਵਿਆਂ ਨੂੰ ਛਕਣਾ ਕੀਤਾ।
ਪਰਿਓ ਰਹਿਓ ਜੋ ਤਹਾਂ ਬਿਥਾਰਾ,
ਫਲ ਆਦਿਕ ਛਕ ਕਰਕੇ ਭੋਜਨ ਕੀਤਾ ਏ, ਬਾਕੀ ਜੋ ਪਾਸ ਰੱਖੇ ਹੋਏ ਉਹ ਪਏ ਰਹੇ ਹਨ ਪਦਾਰਥ।
ਪੁੰਨ ਪੌਨੇ ਕੋ ਚੂਪ ਨ ਲਾਗੇ,
ਬਾਕੀ ਦੇ ਫਲ ਪਾਸ ਖਿਲਰੇ ਰਹੇ ਹੈ, ਔਰ ਜੋ ਪੌਨੇ ਗੰਨੇ ਲਿਆ ਕੇ ਪ੍ਰੇਤ ਨੇ ਭੇਟਾ ਕੀਤੇ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੂਪਣ ਲੱਗ ਪਏ ਹਨ।
ਛੀਲਕ ਡਾਰਤ ਹੈ ਕੁਛ ਆਗੇ,
ਕੁਝ ਕੋ ਛਿਲੜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਗੰਨਾ ਚੂਪਦਿਆਂ ਹੋਇਆ ਅਗਾਹ ਆਪਣੇ ਸਨਮੁਖ ਸੁੱਟਦੇ ਹਨ।
ਵਹਿਰ ਹਵੇਲੀ ਤੇ ਕੁਛ ਡਰ ਹੈ,
ਕੁਝ ਛਿੱਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਹਵੇਲੀ ਤੋਂ ਬਾਹਰ ਸੁੱਟ ਰਹੇ ਨੇ।
ਸਮੁੱਖ ਪ੍ਰੇਤ ਗੁਰ ਦਰਸ਼ ਨਿਹਾਰ ਹੈ।
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਪਣੇ ਸਾਹਮਣੇ ਇਹ ਜੋ ਹਵੇਲੀ ਵਿੱਚ ਰਹਿਣ ਵਾਲਾ ਭੂਤ ਹੈ ਦਰਸ਼ਨ ਕਰ ਰਿਹਾ ਸਤਿਗੁਰੂ ਜੀ ਦੇ।
ਅਧਿਕ ਪ੍ਰਸੰਨ ਹੋਤ ਮਨ ਮਾਹੂ,
ਤੇ ਮਨ ਵਿੱਚ ਬਹੁਤ ਇਸ ਦੇ ਖੁਸ਼ੀ ਹੋ ਰਹੀ ਹੈ ਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਮੈਨੂੰ ਅੱਜ ਦਰਸ਼ਨ ਹੋ ਰਹੇ ਆ, ਜਿਨ੍ਹਾਂ ਦੇ ਦਰਸ਼ਨ ਪਿਆਰੇ ਸਿੱਖਾਂ ਨੂੰ ਜੋ ਭਾਵਨਾ ਵਾਲਿਆਂ ਨੂੰ ਪ੍ਰਾਪਤ ਹੁੰਦੇ, ਗੁਰੂ ਕੀ ਸੰਗਤ ਮਿਲਦੀ ਹੈ, ਉਹਨਾਂ ਦੇ ਦੀਦਾਰ ਹੁਣ ਹੋ ਰਹੇ ਮੈਨੂੰ ਵੱਡਿਆਂ ਭਾਗਾਂ ਸਦਕਾ।
ਚਿਤਵਤ ਹਿਰਦੈ ਦੁਖ ਅਬਦਾਹੂ,
ਤੇ ਹੁਣ ਇਹ ਆਪਣੇ ਚਿੱਤ ਵਿੱਚ ਪ੍ਰੇਤ ਸੋਚਦਾ ਕਿ ਮੇਰੇ ਸਭ ਦੁੱਖ ਪਾਪ ਜੋ ਹਨ, ਜਿਨ੍ਹਾਂ ਕਰਕੇ ਇਹ ਪ੍ਰੇਤ ਦੀ ਜੂਨ ਮੈਨੂੰ ਮਿਲੀ ਹੋਈ ਸੀ, ਇਹ ਹੁਣ ਸਭ ਪਾਪ ਨਾਸ ਹੋ ਜਾਣਗੇ।
ਸ੍ਰੀ ਗੁਰੂ ਤੇਗ ਬਹਾਦਰ ਫੇਰ,
ਇਸ ਤਰ੍ਹਾਂ ਇਸ ਦੀ ਭਾਵਨਾ ਜਾਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ
ਬੋਲੇ, ਕਿਰਪਾ ਦ੍ਰਿਸ਼ਟ ਕੋ ਹੇਰ,
ਪ੍ਰੇਤ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕਦਿਆਂ ਹੋਇਆ ਬਚਨ ਸੁਣਾਇਆ।
ਕੋ ਕੁਕਰਮ ਤੈ ਤਬ ਹੈ ਕਮਾਵਾ,
ਹੈ ਪ੍ਰੇਤ ਜਿਹੜੇ ਕਰਮ ਕਰਕੇ ਤੈਨੂੰ ਇਹ ਪ੍ਰੇਤ ਜੂਨ ਮਿਲੀ ਹੈ, ਜੀਵ ਤੂੰ ਦੱਸ ਕਿਹੜਾ ਬੁਰਾ ਕਰਮ ਤੂੰ ਕਮਾਇਆ ਸੀ ਉਸ ਵੇਲੇ,
ਜਿਸ ਤੇ ਪ੍ਰੇਤ ਜੂਨ ਤਨ ਪਾਵਾ,
ਜਿਸ ਕਰਕੇ ਪ੍ਰੇਤ ਦੀ ਜੂਨ ਵਾਲਾ ਤੈਨੂੰ ਇਹ ਸਰੀਰ ਮਿਲ ਗਿਆ।
ਸੁਣ ਕਰ ਹੱਥ ਬੰਦ ਤਬ ਕਹਿਓ,
ਤੇ ਇਹ ਬਚਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁਖ ਤੋਂ ਸੁਣ ਕੇ ਪ੍ਰੇਤ ਨੇ, ਕਵੀ ਜੀ ਦੱਸਦੇ ਹਨ ਕਿ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਤਦ
ਇਸ ਕੁਕਰਮ ਤੇ ਅਸ ਤਨ ਲਹਿਓ,
ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਕੁਕਰਮ ਮੇਰੇ ਪਾਸੋਂ ਪਾਪ ਹੋਇਆ ਨਾ, ਉਹ ਆਪ ਜੀ ਨੂੰ ਦੱਸਦਾ ਹਾਂ, ਜਿਸ ਕਰਕੇ ਇਹ ਪ੍ਰੇਤ ਦੀ ਜੂਨ ਵਾਲਾ ਮੈਨੂੰ ਸਰੀਰ ਮਿਲਿਆ।
ਪਰਿਓ ਸ਼ਰੀਕਨ ਮਹਿ ਬੜ ਝਗੜਾ,
ਸਾਡਾ ਆਪਣੇ ਸਰੀਕਾਂ ਦੇ ਵਿੱਚ ਝਗੜਾ ਪੈ ਗਿਆ ਸੀ।
ਬਿਰਸਾ ਮੋਰ ਹਟਾਵਤ ਸਗਰਾ,
ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸ਼ਰੀਕ ਲੋਕ ਮੇਰੀ ਮਾਲਕੀ ਹਟਾਉਣ ਦਾ ਯਤਨ ਕਰਦੇ ਸਨ।
ਤਬ ਮੈਂ ਕਰਕੇ ਕੂਰੋ ਧਰਮ,
ਇਸ ਵੇਲੇ ਮੈਂ ਝੂਠੀ ਸਹੁੰ ਖਾ ਲਈ, ਝੂਠਾ ਹੀ ਧਰਮ ਕਰ ਲਿਆ।
ਸਭ ਕੇ ਮਨ ਉਪਜਾਇਓ ਭਰਮ,
ਇਹ ਸਭਨਾ ਦੇ ਮਨਾਂ ਵਿੱਚ ਆਪਣੇ ਆਪ ਨੂੰ ਸੱਚਾ ਜਣਾਉਣ ਵਾਸਤੇ ਭਰਮ ਪੈਦਾ ਕਰ ਦਿੱਤਾ। ਲੋਕਾਂ ਨੇ ਸਮਝ ਲਿਆ ਕਿ ਸੱਚਾ ਹੈ ਜੋ ਇਹ ਝੂਠੀ ਸਹੁੰ ਖਾ ਰਿਹਾ ਹੈ। ਉਹਨਾਂ ਨੂੰ ਨਹੀਂ ਸੀ ਪਤਾ ਲੱਗਾ ਕਿ ਝੂਠੀ ਸਹੁੰ ਕਸਮ ਖਾਧੀ ਇਸ ਨੇ।
ਝਗੜਾ ਲਿਓ ਜੀਤ ਮੈਂ ਸਾਰੋ,
ਇਸ ਤਰ੍ਹਾਂ ਮੈਂ ਝੂਠਾ ਹੀ ਧਰਮ ਕਰਕੇ ਉਹਨਾਂ ਨੂੰ ਦੱਸ ਦਿੱਤਾ ਕਿ ਮੈਂ ਆਪਣੇ ਧਰਮ ਨਾਲ ਹੀ ਕਹਿੰਦਾ ਹਾਂ। ਜਿਵੇਂ ਕਈ ਕਹਿ ਦਿੰਦੇ ਨੇ ਧਰਮ ਨਾਲ, ਆਹ ਗੱਲ ਜਿਹੜੀ ਹੈ ਨਾ ਇਸ ਤਰ੍ਹਾਂ ਹੀ ਹੈ, ਇਹ ਸੱਚੀ ਗੱਲ ਹੈ, ਮੈਂ ਤੁਹਾਨੂੰ ਕਹਿੰਦਾ ਹੈ। ਆਪਣੇ ਮੂੰਹ ਤੋਂ ਕਈ ਝੂਠੀਆਂ ਹੀ ਸਮਾਂ ਖਾਈ ਜਾਂਦੇ ਨੇ, ਇਹ ਨਹੀਂ ਮਨ ਵਿੱਚ ਸੋਚਦੇ ਕਿ ਇਹ ਨਾ ਹੋਵੇ ਕਿ ਝੂਠਾ ਧਰਮ ਕਰਨ ਦਾ ਬੁਰਾ ਫਲ ਹੀ ਮਿਲੇ। ਇਵੇਂ ਇਸ ਨੇ ਦੱਸਿਆ ਮਹਾਰਾਜ ਸਾਹਿਬ ਜੀ ਨੂੰ ਕਿ ਮਹਾਰਾਜ ਮੈਂ ਝੂਠਾ ਹੀ ਧਰਮ ਧਾਰਨ ਕਰਕੇ ਜਾਇਦਾਦ ਦੀ ਪ੍ਰਾਪਤੀ ਵਾਸਤੇ, ਜੋ ਆਪਣੇ ਹੱਕ ਵਿੱਚ ਜਾਇਦਾਦ ਪ੍ਰਾਪਤ ਕਰਨ ਦਾ ਫੈਸਲਾ ਕਰਾਉਣ ਵਾਸਤੇ ਇਵੇਂ ਜੋ ਮੁਕੱਦਮਾ ਜਿੱਤ ਲੈਣਾ ਕੀਤਾ ਸੀ।
ਲੱਗੇ ਪਾਪ ਨਹਿ ਹਿਰਦੈ ਵਿਚਾਰੋ,
ਤੇ ਝਗੜਾ ਜਿਹੜਾ ਮੈਂ ਉਹ ਜਿੱਤ ਲਿਆ ਸਾਰਾ, ਤੇ ਆਪਣੇ ਚਿੱਤ ਵਿੱਚ ਵਿਚਾਰ ਨਾ ਇਸ ਵੇਲੇ ਕੀਤੀ ਕਿ ਇਹ ਜੋ ਮੈਂ ਝੂਠੀ ਸਹੁੰ ਖਾਂਦਾ ਇਸ ਦਾ ਮੈਨੂੰ ਪਾਪ ਲੱਗ ਸਕਦਾ ਹੈ।
ਤਿਸੀ ਦੋਸ਼ ਤੇ ਅਸ ਮੈਂ ਭਇਓ,
ਪਰ ਮਹਾਰਾਜ ਸੱਚੇ ਪਾਤਸ਼ਾਹ ਜੋ ਮੈਂ ਦੋਸ਼ ਕੀਤਾ ਸੀ ਨਾ, ਝੂਠਾ ਹੀ ਧਰਮ ਧਾਰ ਕਰਕੇ ਕਹਿ ਦਿੱਤਾ, ਧਰਮ ਨਾਲ ਹੀ ਮੈਂ ਕਹਿੰਦਾ ਕਿ ਗੱਲ ਸੱਚੀ ਹੈ, ਮੈਂ ਹੀ ਇਸ ਜਾਇਦਾਦ ਦਾ ਮਾਲਕ ਹਾਂ, ਉਸੇ ਹੀ ਦੋਸ਼ ਕਰਕੇ ਐਸੀ ਹਾਲਤ ਮੈਂ ਮੇਰੀ ਹੁਣ ਪ੍ਰੇਤ ਜੂਨ ਵਿੱਚ ਹੋ ਰਹੀ ਹੈ।
ਜਿਸ ਜੂਨੀ ਮੈਂ ਬਹੁ ਦੁੱਖ ਥਇਓ,
ਮਹਾਰਾਜ ਸੱਚੇ ਪਾਤਸ਼ਾਹ ਜਿਸ ਜੂਨ ਦੇ ਵਿੱਚ ਬੜਾ ਹੀ ਦੁਖੀ ਹੋਣਾ ਪੈਂਦਾ ਹੈ, ਐਸੀ ਜੂਨ ਮੈਨੂੰ ਪ੍ਰੇਤ ਦੀ ਮਿਲੀ ਹੋਈ ਆ।
ਆਪ ਕਰਹੋ ਕਰਣਾ ਜੇ ਮੋਹੇ,
ਜੇਕਰ ਆਪ ਦੀ ਕਿਰਪਾਲੂ ਹੋ, ਕਿਰਪਾ ਦ੍ਰਿਸ਼ਟੀ ਵਾਲੇ ਹੋ, ਆਪ ਜੀ ਜੂਨਾਂ ਤੋਂ ਛੁਟਕਾਰਾ ਬਖਸ਼ਣ ਵਾਲੇ ਹੋ, ਮੇਰੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਤਾਂ
ਦੇਹੋ ਛੁਡਾਏ ਮਹਾਂ ਸੁਖ ਹੋਏ,
ਤਾਂ ਮੈਨੂੰ ਇਸ ਪ੍ਰੇਤ ਜੂਨ ਤੋਂ ਤੁਸੀਂ ਛੁਡਾ ਸਕਦੇ ਹੋ। ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਪ੍ਰੇਤ ਜੂਨੀ ਤੋਂ ਤੁਸੀਂ ਮੈਨੂੰ ਛੁਡਾ ਦਿਓ, ਮੁਕਤ ਕਰ ਦਿਓ, ਜਿਸ ਕਰਕੇ ਮੈਨੂੰ ਭਾਰੀ ਸੁਖ ਪ੍ਰਾਪਤ ਹੋਵੇਗਾ।
ਸੁਣ ਸ਼੍ਰੀ ਮੁਖ ਤੇ ਬਾਕ ਬਖਾਨੇ,
ਪ੍ਰੇਤ ਦੀ ਬੇਨਤੀ ਸੁਣ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਸ੍ਰੀ ਮੁਖ ਤੋਂ ਵਚਨ ਸੁਣਾਉਂਦੇ ਹਨ।
ਪਰੇ ਚੁਪਾਕ ਚੂਪ ਹਿਤ ਠਾਨੇ,
ਐ ਜੀਵ ਤੂੰ ਆ ਜਿਹੜੇ ਸਾਡੇ ਵੱਲੋਂ ਗੰਨਾ ਚੂਪਣ ਤੇ ਚੁਪਾਕ ਪਏ ਹੋਏ ਭਾਵ ਛਿੱਲਾਂ ਪਈਆਂ ਹੋਈਆਂ ਇਹ ਤੂੰ ਚੂਪਣਾ ਕਰ ਪ੍ਰੇਮ ਸਹਿਤ।
ਸੇਵ ਕਰੀ ਤਾਂ ਕੋ ਫਲ ਲੀਜੈ,
ਜੋ ਤੂੰ ਸੇਵਾ ਕੀਤੀ ਹੈ ਨਾ ਪ੍ਰੇਮ ਨਾਲ ਸਾਨੂੰ ਆ ਪਦਾਰਥ ਲਿਆ ਕੇ ਛਕਾਉਣ ਦੀ, ਇਸ ਸੇਵਾ ਦਾ ਫਲ ਪਾ ਲੈ।
ਘੋਰ ਜੂਨ ਤੇ ਛੁਟਬੋ ਕੀਜੈ,
ਭਿਆਨਕ ਜੂਨ ਤੋਂ ਛੁਟਕਾਰਾ ਪਾ ਲੈ ਹੁਣੇ ਹੀ ਛੇਤੀ ਤੂੰ।
ਸੁਨਤ ਚੁਪਾਕ ਚੂਪ ਤਿੰਨ ਲੀਨੇ,
ਤੇ ਇਹ ਬਚਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਸੁਣ ਕੇ ਪ੍ਰੇਤ ਨੇ ਉਸੇ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਸਾਹਮਣੇ ਸੁੱਟੀਆਂ ਹੋਈਆਂ ਛਿੱਲਾਂ ਜੋ ਚੂਪਣਾ ਕੀਤੀਆਂ।
ਨਾਨਾ ਬਿਧਨ ਸਵਾਦ ਰਸ ਕੀਨੇ,
ਤੇ ਜਿਨ੍ਹਾਂ ਦੇ ਵਿੱਚ ਛਿੱਲਾਂ ਨੂੰ ਚੂਪਣ ਤੇ ਹੀ ਦੱਸਦੇ ਹਨ ਕਵੀ ਜੀ ਕਿ ਅਨੇਕ ਪ੍ਰਕਾਰ ਦੇ ਰਸ ਪਦਾਰਥਾਂ ਦਾ ਜਾਣੋ ਵਿੱਚੋਂ ਇਸ ਨੂੰ ਪ੍ਰਾਪਤ ਹੋ ਗਿਆ ਪ੍ਰੇਤ ਨੂੰ।
ਤਤ ਛਿੰਨ ਤਜ ਕੈ ਸਕਲ ਬਿਖਾਦ,
ਉਸੇ ਵੇਲੇ ਹੀ ਸਾਰਾ ਝਗੜੇ ਆਪਣੇ ਦੁੱਖ ਪਾਉਣ ਦੇ ਛੱਡ ਕਰਕੇ ਤਿਆਗ ਕੇ
ਉੱਤਮ ਗਤ ਪ੍ਰਾਪਤ ਅਹਿਲਾਦ,
ਤੇ ਜਿਹੜਾ ਬਹੁਤ ਦੁਖਦਾਈ ਸਰੀਰ ਪ੍ਰਾਪਤ ਕੀਤਾ ਹੋਇਆ ਸੀ ਪ੍ਰੇਤ ਦਾ, ਉਸ ਤੋਂ ਛੁਟਕਾਰਾ ਪਾ ਲਿਆ, ਉੱਤਮ ਗਤੀ ਕਲਿਆਣ ਪਾਈ ਹੈ ਤੇ ਜਿਸ ਕਰਕੇ ਆਨੰਦ ਪ੍ਰਾਪਤ ਹੋਇਆ ਪ੍ਰੇਤ ਨੂੰ।
ਬਹੁਰ ਸਤਿਗੁਰੂ ਸੁਖ ਕੋ ਪਾਏ,
ਤੇ ਫਿਰ ਕਵੀ ਜੀ ਦੱਸਦੇ ਹਨ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਖ ਆਨੰਦ ਸਮੇਤ
ਸੈਨ ਕਰੀ ਜੁਗ ਨੈਨ ਮਿਲਾਏ,
ਤੇ ਆਰਾਮ ਕਰਨ ਲੱਗੇ ਹਨ ਬਿਰਾਜਮਾਨ ਹੋ ਕੇ ਦੋਵੇਂ ਨੇਤਰ ਬੰਦ ਕਰਕੇ।
ਹਿੰਦੁਨ ਧਰਮ ਰਾਖ ਬੇ ਕਾਰਨ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਲੀ ਸ਼ਹਿਰ ਵਿੱਚ ਆਣ ਕੇ ਨਿਵਾਸ ਕੀਤਾ ਹੋਇਆ ਹੈ, ਔਰੰਗਜ਼ੇਬ ਦੇ ਹਕੂਮਤ ਦੇ ਵਸ ਵਿੱਚ ਪਏ ਹੋਏ ਮਹਾਰਾਜ ਸੱਚੇ ਪਾਤਸ਼ਾਹ ਬਾਹਰੀ ਤੌਰ 'ਤੇ ਸਰੀਰ ਕਰਕੇ ਔਰ ਹਿੰਦੂ ਧਰਮ ਦੀ ਰੱਖਿਆ ਕਰਾਉਣ ਕਰਨ ਵਾਸਤੇ।
ਭਏ ਪ੍ਰਭ੍ਰਿਤ ਕਰਨ ਕ੍ਰਿਤ ਧਾਰਨ,
ਤੇ ਜਾਣੋ ਕਿ ਭਿਆਨਕ ਇਹ ਕੌਤਕ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਸ਼ਹਾਦਤ ਦੇਣ ਦਾ ਪ੍ਰਗਟ ਹੀ ਕਰਕੇ ਦਿਖਾਉਣ ਵਾਸਤੇ ਤਿਆਰ ਹਨ।
ਆਪਣੋ ਨਾਮ ਸਾਚ ਦਿਖਰਾਵਨ,
ਆਪਣਾ ਜੋ ਨਾਮ ਹੈ ਤੇਗ ਬਹਾਦਰ, ਇਹ ਜੋ ਨਾਮ ਹੈ ਪ੍ਰਗਟ ਹੀ ਸੱਚਾ ਕਰਕੇ ਜਾਹਰ ਦਿਖਾਉਣ ਵਾਸਤੇ।
ਕਰ ਬਹਾਦਰੀ ਧਰਮ ਬਚਾਵਨ,
ਔਰ ਤੇਗ ਦੀ ਬਹਾਦਰੀ ਕਰਕੇ ਦਿਖਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਧਰਮ ਦਾ ਬਚਾਓ ਕਰਨਾ ਹੈ, ਧਰਮ ਦੀ ਰੱਖਿਆ ਕੀਤੀ ਹੈ।
ਜਿਸ ਪ੍ਰਕਾਰ ਕਰ ਸਕੈ ਨਾ ਕੋਈ,
ਤੇ ਜਿਸ ਪ੍ਰਕਾਰ ਸਤਿਗੁਰਾਂ ਜਿਹੀ ਕਰਨੀ ਹੋਰ ਕੋਈ ਦੂਜਾ ਨਹੀਂ ਕਰ ਸਕਿਆ ਪਿੱਛੇ, ਤੇ ਨਾ ਕੋਈ ਕਰ ਸਕਦਾ।
ਕਰਬੇ ਕਹੋ ਸਮਰਥ ਇੱਕ ਸੋਈ,
ਇੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੀ ਐਸੀ ਕਰਨੀ ਕਰਨ ਦੇ ਸਮਰੱਥ ਹੈ ਹਨ, ਦੂਸਰੇ ਧਰਮ ਦੀ ਰਾਖੀ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦੀ ਦੇਣ ਵਾਸਤੇ ਦਿੱਲੀ ਸ਼ਹਿਰ ਵਿਖੇ ਆਣ ਕੇ ਰਹਿ ਰਹੇ ਹਨ। ਜ਼ਾਲਮ ਦੇ ਵਸ ਪੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਂ ਗੁਜ਼ਾਰ ਰਹੇ ਹਨ। ਸ਼ਹਾਦਤ ਦੇ ਨੇੜਲੇ ਜੋ ਪ੍ਰਸੰਗ ਹਨ ਇਹ ਇਸ ਪ੍ਰਕਾਰ ਕਵੀ ਜੀ ਸਰਵਣ ਕਰਾ ਰਹੇ ਨੇ। ਜਿਵੇਂ ਅੱਗੇ ਕਥਾ ਆਵੇਗੀ ਪ੍ਰੇਮ ਸ਼ਰਧਾ ਭਾਵਨਾ ਦੇ ਸਹਿਤ ਸਮੇਂ ਅਨੁਸਾਰ ਜੋ ਸੱਜ ਦੇ ਦੀਵਾਨਾਂ ਦੇ ਵਿੱਚ ਪਹੁੰਚ ਕਰਕੇ ਸੁਣ ਕੇ ਲਾਹੇ ਪ੍ਰਾਪਤ ਕਰਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਕਥਾ ਵਿਚਾਰ ਸੁਣਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਸਮਾਤ ਬਖਸ਼ਿਸ਼ ਕਰਨੀ ਜੀ।
ਆਪਣੋ ਨਾਮ ਸਾਚ ਦਿਖਰਾਵਨ, ਕਰ ਬਹਾਦਰੀ ਧਰਮ ਬਚਾਵਨ, ਜਿਸ ਪ੍ਰਕਾਰ ਕਰ ਸਕੈ ਨ ਕੋਈ, ਕਰ ਬਹਿ ਕਹੋ ਸਮਰਥ ਇੱਕ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।